ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤ ਰੀਤ ਪ੍ਰਾਤਮ ਵੇਦਪਨਾ ਅਜ ਰਾਤਮ ਮਾਇਕ ਕਾਇ ਬਿਨਾ। ਇਤ ਰੀਤ ਪ੍ਰਾਤਮ ਵੇਦਪਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 41ਵਾਂ ਛੰਦ ਦਸਵੇਂ ਅਧਿਆਇ ਦਾ ਪੜ੍ਹਾਂਗੇ, ਜਿਨ੍ਹਾਂ ਛੰਦਾਂ ਦੇ ਵਿੱਚ ਆਤਮਾ ਦੇ ਸੰਬੰਧ ਵਿੱਚ ਭਰਤ ਹਰੀ ਸਿੱਧ ਯੋਗੀ ਮਹਾਰਾਜ ਸਾਨੂੰ ਦੱਸ ਰਹੇ ਆ, ਇਹ ਸਰੀਰ ਵੱਲੋਂ ਵੀ ਵਿਰਾਗ ਨੂੰ ਪੈਦਾ ਕਰਨ ਲਈ ਸਿੱਖਿਆ ਦੇ ਰਹੇ ਆ ਕਿ ਉਹ ਜੋ ਤੁਹਾਡਾ ਅੰਤਰ ਆਤਮਾ, ਜੋ ਭਗਤ ਦਾ ਆਪਾ ਇਹ ਜੀਵ, ਉਹ ਪਰੇ ਤੋਂ ਪਰੇ ਆ। ਕਿਵੇਂ ਪਰੇ ਤੋਂ ਪਰੇ? ਅਰਥ ਕੀਤਾ ਵੀ ਇਸਤਰੀ ਪੁੱਤਰ ਧਨ ਘਰ ਤੋਂ ਸਾਰਿਆਂ ਤੋਂ ਪਰੇ ਆ, ਅਤੇ ਜੋ ਮਨ ਬੁੱਧ ਚਿੱਤ ਤੋਂ ਵੀ ਪਰੇ ਆ। ਸਾਰੇ ਇੰਦਰੀਆਂ ਨੂੰ ਪ੍ਰਕਾਸ਼ ਦੇ ਰਿਹਾ ਪਰ ਆਪ ਉਸਦਾ ਦ੍ਰਿਸ਼ਟਾ ਰੂਪ ਬਣ ਕੇ ਸਭ ਨੂੰ ਦੇਖ ਰਿਹਾ ਹੈ, ਇਸ ਤਰ੍ਹਾਂ ਵੇਦ ਕਹਿੰਦੇ ਆ। ਹੋਰ ਵੀ ਵੇਦ ਕੀ ਕਹਿੰਦੇ ਆ ਉਹ ਇਸ ਛੰਦ ਦੇ 41ਵੀਂ ਛੰਦ ਵਿੱਚ ਸਿੱਖਿਆ ਦੇ ਰਹੇ ਆ। ਕਹਿੰਦੇ ਆ ਇਤ ਰੀਤ ਪ੍ਰਾਤਮ ਵੇਦਪਨਾ, ਵੀ ਇਸ ਰੀਤੀ ਕਰਕੇ ਵੇਦ ਜਿਹੜਾ ਹੈ ਉਸਨੇ ਆਤਮਾ ਨੂੰ ਪਰੇ ਤੋਂ ਪਰੇ ਪਨਾ ਕੀ ਕਿਹਾ ਹੈ। ਆਤਮਾ ਨੂੰ ਸਭ ਦਾ ਹੀ ਪਰਾ ਰੂਪ ਕਿਹਾ ਹੈ, ਪ੍ਰਾਤਮਾ ਕਿਹਾ ਪਰ ਆਤਮਾ, ਭਾਵ ਆਤਮਾ ਨੂੰ ਪਰੇ ਤੋਂ ਪਰੇ ਕਿਹਾ ਹੈ। ਇਸੇ ਕਰਕੇ ਫਿਰ ਆਤਮਾ ਕੀ ਹੈ? ਅਜਰ ਆਤਮ, ਇਹ ਸੰਧੀਕਰਨ ਕਰਕੇ ਅਜਰ ਆਤਮ, ਭਾਵ ਆਤਮਾ ਅਜਰ ਹੈ। ਕਿਉਂਕਿ ਕਿਉਂ ਅਜਰ ਹੈ? ਭਾਵ ਜਨਮ ਤੋਂ ਰਹਿਤ ਹੈ, ਕਿਉਂਕਿ ਮਾਇਕ ਕਾਏ ਬਿਨਾ, ਮਾਇਆ ਜਿਹੜੀ ਮਾਇਆ ਤੋਂ ਇਹ ਸਰੀਰ ਬਣੇ ਨਾ, ਇਹ ਕਿਉਂਕਿ ਮਾਇਆ ਤੋਂ ਨਿਰਲੇਪ ਹੈ, ਮਾਇਆ ਦੀ ਸਰੀਰ ਤੋਂ ਬਿਨਾ। ਕਾਏ ਨਾਮ ਸਰੀਰ ਦਾ, ਮਾਇਆ ਦੇ ਸਰੀਰ ਤੋਂ ਬਿਨਾ ਹੈ, ਕਿਉਂਕਿ ਮਾਇਆ ਤੋਂ ਉਤਪਤੀ ਹੁੰਦੀ ਆ ਸਰੀਰਾਂ ਦੀ, ਪੰਜ ਤੱਤਾਂ ਦੀ, ਅਤੇ ਇਸੇ ਤਰ੍ਹਾਂ ਕਿ ਸਰੀਰ ਦੀ ਪੈਦਾਇਸ਼ ਹੁੰਦੀ ਹੈ। ਈਸ਼ਵਰ ਵੀ ਮਾਇਆ ਸਹਿਤ ਹੀ ਹੈ, ਪਰ ਉਹ ਜੋ ਬ੍ਰਹਮ ਦੀ ਅੰਸ਼ ਹੈ ਨਾ ਆਤਮਾ, ਉਹ ਇਸ ਤੋਂ ਪਰੇ ਹੈ। ਤਾਂ ਉਹਦੇ ਬ੍ਰਹਮ ਦੀ ਅੰਸ਼ ਹੈ, ਬ੍ਰਹਮ ਦਾ ਇੱਕ ਮਾਨੋ ਇੱਕ ਵੱਖਰਾ ਕਹਿਣ ਮਾਤਰ ਰੂਪ ਹੈ, ਵੱਖਰਾ ਨਾਮ ਹੈ, ਵੱਖਰੀ ਸੰਗਿਆ ਹੈ, ਜਿਵੇਂ ਅਗਿਆਨ ਦੀਆਂ 6-7 ਸੰਗਿਆ ਹੈ, ਇਸੇ ਤਰ੍ਹਾਂ ਹੀ ਬ੍ਰਹਮ ਦੀਆਂ ਮੰਨ ਲਓ 2 ਸੰਗਿਆ, ਇੱਕ ਬ੍ਰਹਮ ਅਤੇ ਇੱਕ ਆਤਮਾ, ਮਤਲਬ 2 ਨਾਮ ਹੈ। ਜਿਹੜੀ ਜੀਵਾਂ ਦੇ ਵਿੱਚ ਆ ਗਈ ਉਹ ਆਤਮਾ ਅੰਤਹਿਕਰਨ ਵਿੱਚ, ਠੀਕ ਹੈ ਜੀ, ਜਿਹੜੀ ਸ੍ਰਿਸ਼ਟੀ ਵਿੱਚ ਮਨ ਵਿਆਪਕ ਹੈ, ਅਤੇ ਜੋ ਸਰਬ ਵਿਆਪੀ ਹੈ, ਭਾਵ ਜੀਵਾਂ ਤੋਂ ਅੰਦਰ ਬਾਹਰ ਹੀ ਵਿਆਪੀ ਹੈ, ਉਹ ਹੈ ਬ੍ਰਹਮ ਹੋ ਗਿਆ। ਇਸ ਤਰ੍ਹਾਂ ਮਾਇਆ ਦੇ ਸਰੀਰ ਤੋਂ ਬਿਨਾਂ, ਇਸ ਕਰਕੇ ਅਜਰ ਆਤਮ, ਅਜਰ ਵੀ ਕਿਹਾ ਗਿਆ ਹੈ ਆਤਮਾ ਨੂੰ, ਭਾਵ ਜਨਮਾ ਨਹੀਂ ਹੈ, ਠੀਕ ਹੈ ਜੀ, ਵਡੇਪੇ ਤੋਂ ਰਹਿਤ ਹੈ। ਅਥਵਾ ਅਸ ਆਗ ਕੱਟੇ ਨਾ ਦਾ ਹੈ, ਅਥਵਾ ਫਿਰ ਕਹਿੰਦੇ ਉਸ ਆਤਮਾ ਨੂੰ, ਅਸ ਜਿਹੜੀ ਤਲਵਾਰ ਹੈ ਉਹ ਨਹੀਂ ਕੱਟ ਸਕਦੀ ਹੈ, ਅਤੇ ਆਗ ਨਾ ਦਹਿ, ਅਰਥ ਕਰਨ ਵਾਸਤੇ ਇਹ ਅਨਵੇਂ ਕਰ ਲੈਣਾ, ਅੱਗ ਜਿਹੜੀ ਦਹਿ ਗਈ ਉਹ ਸਾੜ ਨਹੀਂ ਸਕਦੀ ਹੈ। ਸਭ ਕਾਤਮ ਅਤੇ ਅਜਰਾ ਸੋ ਕਹਿ, ਸਭ ਕਾਤਮ ਭਾਵ ਸਭ ਦਾ ਆਤਮ ਦਾ ਅਰਥ ਕਰ ਲੈਣਾ, ਜਾਂ ਸਰਬਾਤਮ ਪਾਠ ਵੀ ਹੈ, ਪਰ ਸਾਰਿਆਂ ਦਾ ਆਤਮਾ ਰੂਪ ਹੋਣੇ ਕਰਕੇ, ਜਾਂ ਸਭ ਦਾ ਆਤਮਾ ਹੋਣ ਕਰਕੇ ਉਸ ਨੂੰ ਤੇਜ਼ ਅਰਥ ਲਾਉਣਾ ਕਰਕੇ, ਇਸੇ ਕਰਕੇ ਉਸਨੂੰ ਅਜਰਾ ਸੋਕ ਹੈ, ਅਜਰਾ ਕਹਿੰਦੇ ਹੈ। ਭਾਵ ਕਿਉਂ? ਨਾ ਤਾਂ ਕੱਟੀ ਜਾਂਦੀ ਹੈ ਨਾ ਸਾੜੀ ਜਾਂਦੀ, ਇਸ ਕਰਕੇ ਉਹਨੂੰ ਅਜਰ ਕਿਹਾ ਹੈ। ਜਰ ਨਾਮ ਇਹ ਰਾਰਾ, ਕਿਉਂਕਿ ਸਵਰਨੀ ਹੁੰਦਾ, ਠੀਕ ਹੈ ਜੀ, ਮੈਂ ਜਲ, ਜਲਣ ਤੋਂ ਰਹਿਤ ਹੈ, ਸੜ ਵੀ ਨਹੀਂ ਸਕਦੀ, ਇਸੇ ਕਰਕੇ ਉਹਨੂੰ ਅਜਰਾ ਕਿਹਾ ਹੈ। ਅਤੇ ਅਜਰ ਨਾਮ ਕੱਟਣ ਦਾ ਵੀ ਹੁੰਦਾ, ਕੱਟੀ ਨਹੀਂ ਜਾਂਦੀ, ਇਸ ਕਰਕੇ ਉਸਨੂੰ ਅਜਰਾ ਕਿਹਾ ਹੈ। ਇਹ ਗੱਲ ਕਿੱਥੇ ਲਿਖੀ ਹੈ? ਇਹ ਪਾਰਥ ਕੋ ਭਗਵਾਨ ਰਟੇ, ਇਵੇਂ ਕਹਿੰਦੇ, ਜਾਂ ਇਸ ਤਰ੍ਹਾਂ ਪਾਰਥ ਜੋ ਹੈ ਅਰਜਨ, ਅਰਜਨ ਨੂੰ ਭਗਵਾਨ ਕ੍ਰਿਸ਼ਨ ਜੀ ਰਟੇ ਰਟਾਉਂਦੇ ਆ ਕਹਿੰਦੇ ਹੈ ਅਤੇ ਉਹ ਆਤਮਾ ਇਸ ਤਰ੍ਹਾਂ ਆ, ਨਾ ਉਹ ਕੱਟੀ ਜਾ ਸਕਦੀ ਹੈ ਅਤੇ ਨਾ ਹੀ ਉਹ ਸਾੜ ਸਕਦੀ ਹੈ, ਨਾ ਉਹਨੂੰ ਕੋਈ ਸੁਕਾ ਸਕਦਾ ਹੈ, ਨਾ ਉਹ ਕਦੇ ਜਲ ਦੇ ਨਾਲ ਡੁੱਬ ਸਕਦੀ ਹੈ। ਨਹਿ ਜਨ ਅਨਾਦ ਸੁਤੇ ਪ੍ਰਗਟੇ, ਨਹਿ ਜਨ, ਠੀਕ ਹੈ ਜੀ, ਅਤੇ ਉਹ ਆਤਮਾ ਜਿਹੜੀ ਆ ਕਿਸੇ ਤੋਂ ਨਾ ਜਨ ਕੇ ਪੈਦਾ ਹੁੰਦੀ ਹੈ, ਫਿਰ ਅਨਾਦੀ ਰੂਪ ਹੈ, ਭਾਵ ਅਨਾਦ ਕਾਲ ਤੋਂ ਉਹਦਾ ਕੋਈ ਪਤਾ ਹੀ ਨਹੀਂ ਕਦੋਂ ਤੋਂ ਹੈ, ਅਨਾਦੀ ਕਾਲ ਭਾਵ ਜਦੋਂ ਕਾਲ ਤੋਂ ਵੀ ਪਰੇ ਤੋਂ ਪਰੇ ਹੈ। ਕਾਲ ਤਾਂ ਸਮਝ ਲਓ ਉਂਝ ਸਦਾ ਹੀ ਵਰਤਦਾ, ਅਸਲ ਵਿੱਚ ਜੋ ਸ੍ਰਿਸ਼ਟੀ ਪੈਦਾ ਹੁੰਦੀ ਤਾਂ ਸਪੈਸ਼ਲ ਤੌਰ 'ਤੇ ਕਾਲ ਵਰਤਦਾ, ਇਹ ਸ੍ਰਿਸ਼ਟੀ ਪੈਦਾ ਹੋਣ ਤੋਂ ਪਹਿਲਾਂ ਵੀ ਆਤਮਾ, ਕਿਉਂਕਿ ਬ੍ਰਹਮ ਦਾ ਰੂਪ ਹੋਣੇ ਕਰਕੇ ਬ੍ਰਹਮ ਤਾਂ ਸਦਾ ਹੀ ਹੈ। ਫਿਰ ਸੁਤੇ, ਸੁਤੇ ਪ੍ਰਗਟ ਹੈ, ਸੁਤੇ ਸ੍ਰੀ ਪ੍ਰਗਟ ਹੈ, ਆਪਣੇ ਆਪ ਤੋਂ ਸਹਿ ਭੰਗ, ਸੁਤੇ ਸ੍ਰੀ ਪ੍ਰਕਾਸ਼ ਰੂਪ ਹੈ, ਪ੍ਰਗਟ ਰੂਪ ਹੈ। ਅਤੇ ਭਗਵਾਨ ਨੇ ਵੀ ਕਿਹਾ ਨਾ, ਨੈਨਮ ਸ਼ਦੰਤੀ ਸ਼ਾਸਤਰਾਣੀ ਨੈਨਮ ਦਹੰਤ ਦਹੰਤੀ, ਕਈ ਤਰ੍ਹਾਂ ਦਹੰਤੀ ਲਿਖਿਆ, ਦਹਿਤੀ ਪਾਠ, ਦਹਿਤੀ ਭਾਵਕ ਹੈ, ਭਾਵ ਨਾ ਤਾਂ ਉਸਨੂੰ ਸ਼ਦੰਤੀ ਵੀ ਕੱਟ ਸਕਦੀ ਹੈ, ਸ਼ਾਸਤਰ ਸ਼ਾਸਤਰਾਣੀ ਸ਼ਸਤਰਾਂ ਨਾਲ ਕੱਟਿਆ ਜਾ ਸਕਦਾ ਨੈਨਮ, ਅਤੇ ਨਾ ਹੀ ਇਹਨੂੰ ਦਹਿਤੀ ਵੀ ਸਾੜਿਆ ਜਾ ਸਕਦਾ ਭਾਵਕ ਨਾਲ, ਅੱਗ ਨਾਲ। ਅਤੇ ਇਹ ਗੀਤਾ ਦੇ ਵਿੱਚ ਸ਼੍ਰੀਮਦ ਭਾਗਵਤ ਗੀਤਾ 'ਚ ਦੂਸਰੇ ਅਧਿਆਏ ਦੇ 23ਵਾਂ ਸਲੋਕ ਹੈ, ਨਾ ਚੈਨਮ ਕਲੇ ਦਇੰਤੀ ਆਪ ਹੈ, ਇਸ ਨੂੰ ਭਾਵ ਕਲੇ ਦਇੰਤੀ ਮਤਲਬ ਜਿਹੜਾ ਹੈ ਭਿੱਜਿਆ ਹੋਇਆ ਜਾਂ ਗਿੱਲਾ, ਅਤੇ ਆਪ ਹੈ ਨਾਮ ਦਾ ਪਾਣੀ ਦਾ, ਵੀ ਇਸ ਨੂੰ ਪਾਣੀ ਵੀ ਜਿਹੜਾ ਗਿੱਲਾ ਨਹੀਂ ਕਰ ਸਕਦਾ, ਠੀਕ ਹੈ ਜੀ। ਨਾ ਚੈਨਮ ਇੱਦਾਂ ਪਾਠ ਕਰਨਾ, ਉਹ ਲਿਖਿਆ ਹੋਇਆ 23ਵੇਂ ਸਲੋਕ ਵਿੱਚ ਦੂਸਰੇ ਅਧਿਆਇ ਦੇ, ਨਾ ਚੈਨਮ ਕਲੇ ਦਇੰਤੀ ਆਪ ਹੈ, ਨਾ ਸ਼ੋਸ਼ਯਤੀ ਮਾਰੂਤ ਹੈ, ਅਤੇ ਮਾਰੂਤ ਹੈ ਨਾਮ ਹੁੰਦਾ ਵਾ ਹਵਾ ਦਾ, ਸ਼ੋਸ਼ਯਤ ਨਾਮ ਦਾ ਸੁਕਾ ਦੇਣ ਦਾ, ਅਤੇ ਨਾਂ ਦਾ ਅਰਥ ਨਹੀਂ, ਇਸ ਨੂੰ ਪਾਣੀ ਗਿੱਲਾ ਨਹੀਂ ਕਰ ਸਕਦਾ, ਅਤੇ ਨਾ ਹੀ ਜਿਹੜੀ ਇਹ ਮਾਰੂਤ ਹੈ ਹਵਾ ਆ ਉਹ ਸ਼ੋਸ਼ਯਤੀ ਮਤਲਬ ਸੁਕਾ ਸਕਦੀ ਹੈ, ਨਾ ਹਵਾ ਹੀ ਸੁਕਾ ਸਕਦੀ ਹੈ। ਇਸ ਤਰ੍ਹਾਂ ਉਹ ਸ਼੍ਰੀਮਦ ਭਾਗਵਤ ਗੀਤਾ ਵਿੱਚ ਇਹ ਸਲੋਕ ਆਉਂਦਾ ਵਾ ਦੂਸਰੇ ਅਧਿਆਏ ਵਿੱਚ, ਉਹ ਪ੍ਰਕਰਨ ਮੁਤਾਬਕ ਉਸ ਗੱਲ ਨੂੰ ਯਾਦ ਕਰਾਉਂਦਿਆਂ ਹੋਇਆਂ ਭਰਥਰੀ ਜੀ ਜੋ ਮਹਾਰਾਜ ਹੈ ਭਰਤ ਹਰੀ ਜੀ ਗ੍ਰੰਥ ਕਰਤਾ ਇੱਥੇ ਇਹੀ ਗੱਲ ਕਹਿ ਰਹੇ ਹਨ। ਨਹਿ ਜਨ ਨਾ ਤੇ ਉਹ ਜੰਮਦੀ ਹੈ, ਅਨਾਦੀ ਕਾਲ ਤੋਂ ਸੁਤੇ ਪ੍ਰਗਟ ਹੈ, ਭਾਵ ਹੇਤ ਵਿਸੇਖਣ ਚਾਰ ਗਏ, ਭਾਵ ਹੇਤ ਸੰਸਾਰ ਦਾ ਤਾਂ ਹੇਤ ਕੀ ਕਾਰਨ ਹੈ, ਠੀਕ ਹੈ, ਭਾਵ ਸੰਸਾਰ ਕੀ ਕਾਰਜ ਹੈ ਅਤੇ ਉਹ ਕਾਰਨ ਹੈ, ਕਾਰਜ ਕਰਕੇ ਕਾਰਨ ਹੈ, ਕਾਰਨ ਕਰਕੇ ਕਾਰਜ ਹੈ, ਕਾਰਨ ਹੋਵੇਗਾ ਤਾਂ ਕਾਰਜ ਹੋਊਗਾ, ਠੀਕ ਹੈ, ਉੱਦਾਂ ਕਾਰਜ ਨਹੀਂ ਹੁੰਦਾ, ਸੰਸਾਰ ਕਾਰਜ ਹੈ, ਸੰਸਾਰ ਦਾ ਕਾਰਨ ਰੂਪ ਆ ਵਿਸ਼ੇਸ਼ਣ ਚਾਰ ਗਹੇ, ਇਸ ਤਰ੍ਹਾਂ ਜਿਹੜੇ ਚਾਰ ਵਿਸ਼ੇਸ਼ਣ ਆ ਜਿਸ ਵਿੱਚ ਗ੍ਰਹਿਣ ਹੁੰਦੇ, ਭਾਵ ਕਿਸੇ ਤੋਂ ਪੈਦਾ ਨਹੀਂ ਹੁੰਦੀ, ਅਨਾਦੀ ਕਾਲ ਤੋਂ ਸੁੱਤੇ ਸਿੱਧ ਪ੍ਰਕਾਸ਼ ਹੈ, ਪ੍ਰਗਟ ਹੈ, ਸੰਸਾਰ ਦਾ ਕਾਰਨ ਰੂਪ ਹੈ, ਇਹ ਵਿਸ਼ੇਸ਼ਣ ਚਾਰ ਗਹਿ ਕੇ ਗ੍ਰਹਿਣ ਕਰਦੀ ਹੈ। ਇਸ ਤਰ੍ਹਾਂ ਚਾਰ ਵਿਸ਼ੇਸ਼ਣ ਗਹਿ ਗ੍ਰਹਿਣ ਕਰੋ, ਤਸ ਮਾਤ ਅਜਰਾਤਮ ਵੇਦ ਕਹੇ, ਤਸ ਕਹੀਏ ਇਹ ਇਸੇ ਕਰਕੇ, ਤਸ ਮਾਤ ਇਸੇ ਮਾਤ ਕੀ ਕਰਕੇ, ਅਜਰਾਤਮ ਆਤਮਾ ਨੂੰ ਅਜਰ ਵੇਦਾਂ ਨੇ ਕਿਹਾ ਹੈ, ਇਸੇ ਕਰਕੇ ਵੇਦਾਂ ਨੇ ਉਸਨੂੰ ਅਜਰ ਕਿਹਾ ਹੈ, ਦੱਸ ਦਿੱਤਾ ਨਾ ਵੀ ਅਜਰ ਕਹਿਣ ਦਾ ਕਾਰਨ ਕੀ, ਇਹ ਕਾਰਨ ਹੈ ਵੀ ਉਹ ਸਭ ਕੁਝ ਆਪਣੇ ਆਪ ਤੋਂ ਹੀ ਹੈ। ਹੁਣ ਉਸ ਆਤਮਾ ਦੇ ਸੰਬੰਧ ਵਿੱਚ ਵੀ ਉਹ ਕੈਸੀ ਹੈ, ਅੰਧਕਾਰ ਰੂਪ ਹੈ ਪ੍ਰਕਾਸ਼ ਰੂਪ ਹੈ, ਉਹ ਗੱਲ ਹੁਣ ਕਹਿ ਰਹੇ ਹੈ ਵੀ ਚਾਰ ਵਿਸ਼ੇਸ਼ਣਾਂ ਨੂੰ ਆਤਮਾ ਧਾਰਨ ਕਰਦੀ ਹੈ, ਹੋਰ ਨਹੀਂ, ਅਤੇ ਇਸੇ ਕਰਕੇ ਹੀ ਆਤਮਾ ਨੂੰ ਵੇਦ ਜਿਹੜਾ ਅਜਰ ਕਹਿੰਦੇ ਹੈਂ, ਅਜਰ ਕਹਿੰਦੇ ਹੈਂ, ਮਾਤ ਦਾ ਅਰਥ ਲਾਉਣਾ ਵਾ ਕਰਕੇ ਜਾਂ ਕਾਰਨ, ਤੇ ਅਰਦਾਸ ਦਾ ਅਰਥ ਲਾਉਣਾ ਇਸ ਵੀ ਇਸ ਜਾਂ ਇਸ ਕਹਿ ਲਓ ਇਸ ਕਾਰਨ ਕਰਕੇ ਆਤਮਾ ਨੂੰ ਵੇਦ ਅਜਰ ਕਹਿੰਦੇ ਆ। ਪ੍ਰਕਾਸ਼ ਦਾ ਅਰਥ ਕਹਿਣ ਲੱਗੇ ਆ ਮੈਂ ਜਾਗਰਤ ਸੋਭਨ ਨੀਂਦ ਵਿਖੇ ਜਾਗਰਤ ਅਵਸਥਾ ਜਿਹੜੀ ਆਪਾਂ ਹੁਣ ਆਪਾਂ ਬਿਲਕੁਲ ਬੈਠੇ ਹਾਂ ਸਾਰੇ ਅੱਖਾਂ ਨਾਲ ਪ੍ਰਤੱਖ ਰੂਪ ਵਿੱਚ ਦੇਖ ਰਹੇ ਹਾਂ ਜਾਗਰਤ ਅਵਸਥਾ ਵਿੱਚ ਪ੍ਰਕਾਸ਼ ਕਰ ਰਿਹਾ ਹੈ ਜਾਗਰਤ ਦੇ ਪਦਾਰਥਾਂ ਦਾ। ਮੈਂ ਜਾਗਰਤ ਸੋਪਨ ਨੀਂਦ ਵਿਖੇ ਜਾਗਰਤ ਵਿੱਚ ਵੀ ਜਿਹੜਾ ਹੈ ਪ੍ਰਕਾਸ਼ ਕਰ ਰਿਹਾ ਹੈ ਠੀਕ ਹੈ ਜੀ। ਸਾਰੇ ਆਪਾਂ ਪਦਾਰਥ ਵੇਖ ਰਹੇ ਹਾਂ ਆਤਮਾ ਦੇ ਕਰਕੇ ਹੀ ਹੈ ਨਾ ਉਹਦੀ ਚੇਤਰ ਸੱਤਾ ਕਰਕੇ ਹੀ ਆ। ਸੁਆਪਨ ਮੈਂ ਸੁਆਪਨ ਜਿਹੜੀ ਸੁਪਨਾ ਹੁੰਦਾ ਸੁਪਨੇ ਵਿੱਚ ਵੀ ਉਸੇ ਤਰ੍ਹਾਂ ਹੀ ਪ੍ਰਕਾਸ਼ ਕਰ ਰਿਹਾ ਹੈ ਪ੍ਰਕਾਸ਼ ਰੂਪ ਦੱਸਣ ਡੇ ਆ ਵੀ ਜਾਗਰਤ ਅਵਸਥਾ ਵਿੱਚ ਵੀ ਸੁਪਨ ਅਵਸਥਾ ਵਿੱਚ ਵੀ ਅਤੇ ਨੀਂਦ ਕੇ ਸੁਖੋਪਤੀ ਅਵਸਥਾ ਜਿਹੜੀ ਗਾੜੀ ਨੀਂਦ ਹੈ ਉਹਦੇ ਵਿੱਚ ਵੀ ਅਗਿਆਨ ਦਾ ਪ੍ਰਕਾਸ਼ ਕਰ ਰਿਹਾ ਹੈ ਵੀ ਜੋ ਪੁਰਸ਼ ਜਾ ਕੇ ਆਖਦਾ ਹੈ ਕਿ ਮੈਂ ਇਸ ਤਰ੍ਹਾਂ ਸੋਇਆ ਮੈਂ ਕੁਝ ਵੀ ਨਹੀਂ ਮੈਨੂੰ ਪਤਾ ਲੱਗਾ ਮੈਂ ਕੁਝ ਨਹੀਂ ਜਾਣਿਆ ਜਿਹੜਾ ਕੁਝ ਨਹੀਂ ਨਾ ਜਾਣਿਆ ਇਹ ਅਗਿਆਨ ਹੈ। ਉਸ ਅਗਿਆਨ ਨੂੰ ਉੱਥੇ ਜਿਹੜਾ ਪ੍ਰਕਾਸ਼ ਕੀਤਾ ਵੀ ਅਗਿਆਨ ਦੇ ਕਰਕੇ ਉੱਥੇ ਅਗਿਆਨ ਵੀ ਹੈ ਅਤੇ ਉੱਠ ਕੇ ਕਹਿਣਾ ਵੀ ਮੈਂ ਬੜਾ ਸੋਹਣਾ ਸੋਇਆ ਬੜੀ ਗਾੜੀ ਨੀਂਦ ਮੈਨੂੰ ਪਤਾ ਨਹੀਂ ਲੱਗਾ ਉਹ ਜਿਹੜਾ ਉੱਥੇ ਵੀ ਪਤਾ ਨਹੀਂ ਲੱਗਾ ਜਿਹੜੀ ਗੱਲ ਹੈ ਇਹ ਅਗਿਆਨ ਹੈ। ਇਸ ਤਰ੍ਹਾਂ ਅਗਿਆਨ ਨੂੰ ਪ੍ਰਕਾਸ਼ ਕਰ ਰਿਹਾ ਹੈ ਵੀ ਜਿਹੜਾ ਜਾਣਿਆ ਨਹੀਂ ਇਹ ਖਬਰ ਜਿਹੜੀ ਆ ਜਾਗਰਤ ਵਿੱਚ ਜਦੋਂ ਜਾਗਰਤ ਅਵਸਥਾ ਹੁੰਦੀ ਮਨੁੱਖ ਜਾਗਦਾ ਹੈ ਅਤੇ ਸੁਖੋਪਦੀ ਦੇ ਵਿੱਚ ਜੇ ਪ੍ਰਕਾਸ਼ ਨਾ ਹੋਵੇ ਤਾਂ ਇਹ ਜਾਣਿਆ ਨਹੀਂ ਜਾਂਦਾ ਹੈ। ਇਸ ਕਰਕੇ ਸੁਖੋਪਦੀ ਅਵਸਥਾ ਵਿੱਚ ਵੀ ਜੋ ਪ੍ਰਕਾਸ਼ ਹੈ ਸੋ ਆਤਮਾ ਦਾ ਹੀ ਹੈ। ਇਸ ਕਰਕੇ ਇਹ ਆਤਮਾ ਦਾ ਪ੍ਰਕਾਸ਼ ਜਾਗਰਤ ਵੱਤ ਸਮਾਨ ਹੈ ਠੀਕ ਹੈ। ਇਸ ਕਰਕੇ ਪ੍ਰਕਾਸ਼ ਰੂਪ ਹੈ ਸੁਖਚਾਤ ਵਿਕਾਸ਼ ਸਰੂਪ ਵਿਖੇ ਵਿਕਾਸ ਨਾਮ ਹੁੰਦਾ ਪ੍ਰਕਾਸ਼ ਦਾ ਪ੍ਰਕਾਸ਼ ਹੋਣ ਦਾ ਵਿਕਾਸ ਹੋਣ ਦਾ ਪ੍ਰਕਾਸ਼ ਸਰੂਪ ਵਿਖੇ ਕਹੀਏ ਦਿਸਦਾ ਹੈ ਠੀਕ ਹੈ। ਸੁਖਚਾਤ ਅਤੇ ਕਿਸੇ ਅਵਸਥਾ ਵਿੱਚ ਹੀ ਉਹਦਾ ਮੁੰਦਣਾ ਨਹੀਂ ਹੁੰਦਾ ਸੁਖਚਾਤ ਨਾਮ ਹੁੰਦਾ ਮੁੰਦਣੇ ਦਾ ਸੁੰਗੜਨ ਦਾ ਕਿਸੇ ਵੀ ਅਵਸਥਾ ਵਿੱਚ ਉਹਦਾ ਮੁੰਦਣਾ ਨਹੀਂ ਹੁੰਦਾ ਸਗੋਂ ਵਿਕਾਸ ਸਰੂਪ ਦਿਖੇ ਵਿਕਾਸ ਪਾ ਪ੍ਰਕਾਸ਼ ਸਰੂਪ ਹੀ ਜਿਹੜਾ ਦਿਖਦਾ ਹੈ। ਇਹ ਥੋੜ੍ਹੀ ਡੂੰਘਿਆਈ ਵਾਲਾ ਹੈ ਬਚਨ ਨੇ ਜਾਗਰਤ ਸੋਪਨ ਨੀਂਦ ਵਿਖੇ ਜਾਗਰਤ ਅਵਸਥਾ ਵਿੱਚ ਹੀ ਜਾਗਰਤ ਪਦਾਰਥਾਂ ਦਾ ਗਿਆਨ ਕਰਦਾ ਹੈ ਕਰਾਉਂਦਾ ਮਤਲਬ ਅਤੇ ਸੁਆਪਨ ਅਵਸਥਾ ਦੇ ਵਿੱਚ ਵੀ ਉਸੇ ਤਰ੍ਹਾਂ ਪ੍ਰਕਾਸ਼ ਕਰ ਰਿਹਾ ਹੈ ਇਸੇ ਕਰਕੇ ਉਸਦਾ ਸਰੂਪ ਪ੍ਰਕਾਸ਼ ਰੂਪ ਦਿਸਦਾ ਹੈ ਠੀਕ ਹੈ। ਸੁਖਚਾਤ ਵਿਕਾਸ ਸਰੂਪ ਵਿਖੇ ਸੁਖਚਾਤ ਕਿਸੇ ਪ੍ਰਕਾਰ ਵੀ ਕਿਸੇ ਅਵਸਥਾ ਸੁੰਗੜਨਾ ਨਹੀਂ ਹੁੰਦਾ ਅਤੇ ਵਿਕਾਸ ਸਰੂਪ ਪ੍ਰਕਾਸ਼ ਰੂਪ ਇਹ ਕਹੀਏ ਦਿਸਦਾ ਹੈ। ਨੀਂਦ ਪਾ ਜਿਹੜੀ ਗਾੜੀ ਨੀਂਦ ਹੈ ਨਾ ਸਕੋਪਤੀ ਅਵਸਥਾ ਪਾ ਤਿੰਨੇ ਅਵਸਥਾ ਵਿੱਚ ਹੀ ਪ੍ਰਕਾਸ਼ ਕਰ ਰਿਹਾ ਅਤੇ ਕਿਤੇ ਵੀ ਉਹਦਾ ਸੁੰਗੜਨਾ ਨਹੀਂ ਹੁੰਦਾ ਮੂੰਦਣਾ ਨਹੀਂ ਹੁੰਦਾ ਸਗੋਂ ਪ੍ਰਕਾਸ਼ ਰੂਪ ਹੀ ਇਹ ਕਹੀਏ ਦੇਖੀਦਾ ਹੈ। ਪਰ ਤਿੰਨੇ ਅਵਸਥਾ ਵਿੱਚ ਜਾਣੀਦਾ ਸੁਖੋਪਤੀ ਅਵਸਥਾ ਦੀ ਗਾੜੀ ਨੀਂਦ ਜਿੱਥੇ ਸਾਨੂੰ ਜਿੱਥੇ ਮਨ ਵੀ ਲੀਨ ਹੋ ਜਾਂਦਾ ਵੇਖ ਲਓ ਬੁੱਧੀ ਵੀ ਲੀਨ ਹੋ ਜਾਂਦੀ ਕਿਆ ਪਾ ਉਹਦੇ ਕੋਈ ਨਿਸ਼ਚਾ ਨਹੀਂ ਉੱਥੇ ਕੋਈ ਸੰਕਲਪ ਵਿਕਲਪ ਨਹੀਂ ਕੋਈ ਚਿਤਵਾਣੀ ਨਹੀਂ ਕੋਈ ਉੱਥੇ ਅੰਗ ਬਿਰਤੀ ਨਹੀਂ ਹੈਗੀ ਅਤੇ ਬਿਲਕੁਲ ਹੀ ਸੁੰਨ ਸਮਾਧੀ ਹੁੰਦੀ ਹੈ ਅਤੇ ਉੱਥੇ ਵੀ ਜਿਹੜਾ ਪ੍ਰਕਾਸ਼ ਹੋ ਰਿਹਾ ਸੁਖੋਪਤੀ ਅਵਸਥਾ ਵਿੱਚ ਜੇ ਕਿਉਂਕਿ ਉੱਥੇ ਆਤਮਾ ਹੀ ਨਾ ਹੋਵੇ ਤਾਂ ਉੱਠ ਕੇ ਇਹ ਗੱਲ ਕਹੀ ਨਹੀਂ ਜਾ ਸਕਦੀ ਵੀ ਮੈਂ ਜਾਣਿਆ ਨਹੀਂ ਠੀਕ ਹੈ। ਜਿਹੜਾ ਉਹ ਅਵਸਥਾ ਦੀ ਯਾਦ ਰਹਿੰਦੀ ਆ ਵੀ ਮੈਂ ਜਾਣਿਆ ਨਹੀਂ ਆ ਉਹ ਯਾਦ ਰਹਿਣ ਦਾ ਮਤਲਬ ਹੀ ਉੱਠ ਕੇ ਕਹਿਣਾ ਉਸ ਗੱਲ ਨੂੰ ਯਾਦ ਕਰਨਾ ਇਹ ਮਤਲਬ ਉੱਥੇ ਪ੍ਰਕਾਸ਼ ਹੋ ਰਿਹਾ ਉਸ ਗੱਲ ਨੂੰ ਪ੍ਰਗਟ ਜਾਗ ਕੀਤਾ ਗਿਆ ਹੈ ਤਾਂ ਕਰਕੇ ਸਾਰਿਆਂ ਹੀ ਅਵਸਥਾ ਵਿੱਚ ਸੁਖਚਾਤ ਸੁੰਗੜਦਾ ਨਹੀਂ ਅਤੇ ਪ੍ਰਕਾਸ਼ ਰੂਪ ਇਹ ਦੇਖੀਦਾ ਹੈ। ਥੱਕ ਵੇਦ ਹਟੇ ਉਪਮਾ ਭੰਨ ਕੇ ਜਿਸ ਦੀ ਉਪਮਾ ਨੂੰ ਕਥਨ ਕਰਦਿਆਂ ਕਰਦਿਆਂ ਭੰਨ ਕੇ ਭਾਵ ਕਹਿ ਕਹਿ ਕੇ ਉਪਮਾ ਜਿਸ ਦੀ ਵੇਦ ਵੀ ਜਿਹੜੇ ਥੱਕ ਕੇ ਹਟ ਗਏ ਆ ਰੁਕ ਗਏ ਆ ਠੀਕ ਹੈ ਜੀ। ਵੇਦ ਵੀ ਜਿਹੜੇ ਥੱਕ ਗਏ ਹੈ ਵੇਦ ਉਹਦੀ ਕਿੱਥੇ ਅਵਸਥਾ ਕਹਿ ਸਕਦੇ ਕਿਉਂਕਿ वेद ते ब्रह्मा जी ने उचारे है तो उस आत्मा के सहयोग नाल ही उचारे, क्योंकि ब्रह्मा विच भी ते आत्मा ही व्यापक सी ना। सो कह रहे हैं थक वेद हटे पमा भन के, सारे वेद जिस अनुपमा एदे विच अनुपमा आन उपमा तो रहत पा, उपमा तो जो रहत है ना आत्मा, ओदा अर्थ कह रहे हैं कि थक वेद हटे पमा भन के, सारे वेद जिसकी उपमा कथन करके भन के का कह के थक गए हैं, हट रहे हैं, शांत हो रहे हैं। संपूर्ण उपमा कही नहीं जा सकती, गुर की महिमा कही ना जाए, गुरु की महिमा भी कही नहीं जा सकती, क्योंकि गुर चेतन स्वरूप ते आत्मा चेतन ही है। इसे तरह महाराज ने बड़े पक्ष नाल कहा है, त्रिवटी बिन एक विषय किनके, त्रिवटी हुंदा नाम ज्ञाता ज्ञान गेदा, त्याता ध्यान देवदा, परमाता प्रमाण परमेह दा, भाव जिसे तिना का सम्मेलन त्रिवटी कहते हैं, ठीक है जी। तो ज्ञाता हुंदा वा जिहड़ा जानण वाला, जिदां आपां ज्ञाते, ठीक है, तो ज्ञान हुंदा जिस ज्ञान दे द्वारा, ज्ञान भावे कोई ग्रंथ जाणी, जिस ज्ञान दे द्वारा जाणी वह ज्ञान, जिसनों जानना वह होंगे अगे। इस तरह ध्याता ध्यान वाला, तो ध्यान जिस ध्यान के द्वारा, जिसका ध्यान करना वह ते, इस तरह ज्ञाता ज्ञान गे रूप जी त्रुटि दे विषय करके सारे जड़े कहते शेष नाग आदिक देवते हैं, तो वेद उपमा कथन मात्र करते, कथन मात्र ही जिन्ना कह सकन। अरे जिहड़ी त्रिवटी ज्ञाता ज्ञान गे दी, इस तो बिना होर किसी के प्रतख है नहीं है, तो यह त्रिवटी बन भाव त्रिवटी जी ना, त्रिवटी वा ज्ञाता ज्ञान गे तो बिना प्रतख है नहीं, किसी के प्रतख नहीं है। एक हों कथन करना, एक हों ज्ञाता बन के जिमें बैठ जाना, तो जड़ा बैठा हुआ समाधि ला के वह ज्ञाता है, जे जिस ज्ञान द्वारा चाहे ग्रंथ है चाहे वह ध्यान है अपना कोई अंदर अंदर आत्मिक ज्ञान प्राप्त हो रहा प्रकाश हो रहा, उस ज्ञान के द्वारा जिसनों जानना होंगे कि वह ज्ञाता भी वरत रहा है, भाव आप ज्ञाता रूप हो के ज्ञान रूपी आप है, गेद आप है ही है। इस तरह त्रिवटी तो बिना कहते त्रिवटी बिन, त्रिवटी तो बिना जेड़ा किसी प्रकार भी प्रतक हुंदा नहीं है, क्योंकि एक एक रूप होने करके। हाँ जी, ते विषय किनके, त्रिपटी का जिहड़ा एक विशा आ, एक रूप होने करके जिहड़ा त्रिपटी के बिना हो जिहड़े विशा आ उहदे विषय करके ही जिहड़ा है जाणिया जा सकता। त्रिपटी तो बिना होर कोई तरह नहीं जाण सकता, क्योंकि वह एक रूप है, ठीक है जी। जिहड़ा त्रिपटी का विषय करके जिनी भी विधि कही है वह भी कहते विधि विधि पक्ष नाल कही गई है, नखेधी मुख करके तो जी आत्मा त्रिवटी तो भी परे है, क्योंकि आखिरकार ज्ञाता भी जड़ा बनना है वह भी मन के संकल्पा विकल्पा ने बनना, तो वह तो मन तो ही परे है जी। जड़ा ज्ञान है जड़ा ज्ञान वह भी मन के द्वारा प्रगट होना, उस तो ही परे है, इस करके त्रिवटी तो ही परे आ इसते कह रही है। सो ये विशा तो बड़ा उंज कठिन आ, भरतरी जी ने अपने मुताबक इतने लिख दिता है, तो उन्होंने ज्ञान बहान अपने कई गुण आ, जिस करके वो ही जान सकते हैं। पर त्रिवटी तो बिना होर किसी का विशा नहीं है, एक होने करके, इस करके वह अनुपम है, किनके भाव किसी का विशा नहीं है, एक कही एक रूप होने करके त्रिवटी तो बिना। त्रिवटी तो दस्या भी ज्ञाता ज्ञान गे ये त्रिवटी होंगी, ज्ञाता होंदा जानन वाला, हाँ जी, ते गे होंदा वा जिन्हू जानना वा, ते ज्ञान होंदा जिस ज्ञान दे द्वारा जानना है। हाँ जी, ਪਰਮਾਤਾ ਵੀ ਮਾਨੋ ਆਪਾਂ ਹੀ ਹਾਂ ਅਤੇ ਪ੍ਰਮਾਣ ਜਿਸ ਪ੍ਰਮਾਣ ਦੇ ਇੰਦਰੇ ਜਾਂ ਜਿਸ ਪ੍ਰਮਾਣ ਦੁਆਰਾ ਅਤੇ ਪਰਮੇਹ ਜਿਸ ਨੂੰ ਜਾਣਨਾ ਆ ਜਿਸ ਪ੍ਰਮਾਣ ਦੇ ਦੁਆਰਾ ਜਿਸ ਨੂੰ ਜਾਣਨਾ ਉਹ ਪਰਮੇਹ ਅਤੇ ਵੇਖੋ ਵੀ ਆਤਮਾ ਦੀ ਜਿਹੜੀ ਆ ਉਹ ਅਤੇ ਛੇ ਪ੍ਰਮਾਣਾਂ ਜਿਹੜੇ ਮੰਨੇ ਗਏ ਆ ਉਹ ਪ੍ਰਮਾਣਾਂ ਤੋਂ ਹੀ ਪਰੇ ਹੈ ਪ੍ਰਮਾਣਾਂ ਕਰਕੇ ਵੀ ਉਹਦਾ ਜਿਹੜਾ ਅੰਦਾਜ਼ਾ ਲਾਇਆ ਨਹੀਂ ਜਾ ਸਕਦਾ ਇਸ ਕਰਕੇ ਉਹ ਤਰੁੱਟੀ ਤੋਂ ਵੀ ਬਿਣ ਕੇ ਬਿਣਾ ਆ ਉਹ ਇੱਕ ਪੱਖ ਲਾ ਕੇ ਜਿਵੇਂ ਉਹ ਦੱਸਿਆ ਨਾ ਇੱਕ ਵਿਧੀ ਪੱਖ ਨਾ ਖੇਧੀ ਪੱਖ ਨਾ ਇਸ ਤਰ੍ਹਾਂ ਵੀ ਆਤਮਾ ਜਿਹੜੀ ਵਿਧੀ ਪੱਖ ਨਾ ਜਾਣਿਆ ਜਾ ਸਕਦਾ ਪ੍ਰਮਾਣਾਂ ਦੇ ਨਖੇਧੀ ਪੱਖ ਨਾ ਵੇਖੀ ਤਾਂ ਉਸ ਤਰ੍ਹਾਂ ਵੀ ਉਹ ਜਾਣਿਆ ਨਹੀਂ ਜਾ ਸਕਦਾ ਉਹ ਛੇ ਪ੍ਰਮਾਣ ਜਿਹੜੇ ਦੱਸੇ ਹੋਏ ਉਹਨਾਂ ਤੋਂ ਵੀ ਪਰੇ ਹੈ ਇਤ ਹੇਤ ਅਨੂਪ ਪੁਨਾ ਸਮਹੀ ਹੁਣ ਅੱਗੇ ਵੀ ਉਹ ਸਮਵਿਆਪੀ ਹੈ ਇੱਕ ਸਮਾਨ ਹੈ ਇਹਦਾ ਅਰਥ ਕਰ ਰਹੇ ਇਤ ਹੇਤ ਅਨੂਪ ਪੁਨਾ ਸਮਹੀ ਤ੍ਰਿਪਟੀ ਤੋਂ ਵੀ ਪਣੇ ਪਰੇ ਜੋ ਹੈ ਇਸ ਕਾਰਨ ਕਰਕੇ ਉਹ ਭਾਵ ਅਨੂਪ ਉਪਮਾ ਤੋਂ ਪਰੇ ਅਨੋਖੀ ਅਦਭੁਤੀ ਹੈ ਅਸਚਰਜ ਕਰਨਾ ਦੇਣ ਵਾਲੀ ਹੈ ਪੁਨਾ ਸਮ ਫਿਰ ਪੁਨਾ ਸਮ ਹੀ ਬਰਾਬਰ ਹੀ ਹੈ ਨਿਸ਼ਚੇ ਕਰਕੇ ਬਰਾਬਰ ਹੀ ਹੈ ਭਾਵ ਗਿਆਤਾ ਰੂਪ 'ਚ ਪ੍ਰਕਾਸ਼ ਕਰਨ ਵਾਲੀ ਵੀ ਗਿਆਨ ਜਿਹੜਾ ਗਿਆਨ ਉਹ 'ਚ ਵੀ ਪ੍ਰਕਾਸ਼ ਕਰਨ ਵਾਲੇ ਕਿਉਂਕਿ ਗਿਆਨ ਵੀ ਉਸਨੇ ਪ੍ਰਕਾਸ਼ ਕਰਨਾ ਜਿਹੜਾ ਅੰਦਰ ਹੋਣਾ ਅਤੇ ਗੇਹ ਰੂਪ 'ਤੇ ਹੈ ਹੀ ਇਸ ਤਰ੍ਹਾਂ ਸਾਰਿਆਂ ਦੇ ਵਰਤਨ ਕਰਕੇ ਨਾ ਵਿਆਪੀ ਹੋਣ ਕਰਕੇ ਸਮ ਹੀ ਬਰਾਬਰ ਹੀ ਹੈ ਠੀਕ ਹੈ ਜੀ ਅਤੇ ਦੁਗਦਾਦ ਸਮੰ ਪ੍ਰਣਾਮਨੀ ਦੁੱਧ ਤੋਂ ਦੁੱਧ ਅਤੇ ਆਦਿ ਭਾਵ ਪਾਣੀ ਸਮਾਨ ਪ੍ਰਣਾਮੀ ਨਹੀਂ ਹੈ ਭਾਵ ਬਦਲਣ ਵਾਲੀ ਨਹੀਂ ਜਿਵੇਂ ਦੁੱਧ ਤੋਂ ਦਹੀਂ ਬਣ ਜਾਂਦਾ ਬਦਲ ਜਾਂਦਾ ਹੈ ਫਿਰ ਉਹ ਜਿਹੜਾ ਦੁੱਧ ਤੋਂ ਦਹੀਂ ਬਣ ਗਿਆ ਉਹ ਦਹੀਂ ਤੋਂ ਦੁੱਧ ਨਹੀਂ ਬਣ ਸਕਦਾ ਇਸੇ ਤਰ੍ਹਾਂ ਇਹ ਪਾਣੀ ਤੋਂ ਬਰਫ਼ ਦਾ ਬਰਫ਼ ਜਿਹੜਾ ਗਾੜਾ ਬਣ ਜਾਂਦਾ ਹੈ ਉਸ ਤਰ੍ਹਾਂ ਨਹੀਂ ਹੈ ਭਾਵ ਇੱਕ ਸਮਾਨ ਆ ਜੈਸਾ ਹੈ ਉਹ ਤੈਸਾ ਹੀ ਹੈ ਜੈਸਾ ਤੂੰ ਤੈਸਾ ਤੂੰ ਕਿਆ ਪਮਾ ਦੀਜੈ ਕੋਈ ਪਮਾ ਦਿੱਤੀ ਨਹੀਂ ਜਾ ਸਕਦੀ ਜਿਸ ਤਰ੍ਹਾਂ ਦਾ ਹੈ ਉਸੇ ਤਰ੍ਹਾਂ ਦਾ ਹੀ ਹੈ ਭਾਵ ਇੱਕ ਸਮਾਨ ਆ ਸਾਰੇ ਸਮਿਆਂ ਜੀ ਇੱਕ ਸਮਾਨ ਆ ਨਿਰੰਤਰ ਆ ਇੱਕ ਰਸ ਆ ਭਾਵ ਆਤਮਾ ਜਿਹੜੀ ਹੈ ਨਾ ਜ਼ਮੀਨ ਜਵਾ ਕੇ ਵਿਖੇ ਸਮਸਤ ਏਕ ਜੋਤ ਹੈ ਨਾ ਕਾਟ ਬਾਦ ਹੋਤ ਹੈ ਅਤੇ ਉਹ ਜ਼ਮੀਨ ਜਮਾ ਭਾਵ ਸਾਰਿਆਂ ਵਿੱਚ ਇੱਕ ਸਮਾਨ ਵਿਆਪਕ ਹੈ ਕਿਤੇ ਵੱਧ ਘੱਟ ਨਹੀਂ ਇਹ ਨਹੀਂ ਵੀ ਫਲਾਣੇ ਥਾਂ ਜ਼ਿਆਦਾ ਹੈ ਕੀੜੀ ਵਿੱਚ ਘੱਟ ਹੈ ਬੰਦੇ ਵਿੱਚ ਉਹਦਾ ਵਿਆਪਕ ਬਣਾ ਜ਼ਿਆਦਾ ਹੈ ਸਾਰਿਆਂ ਦੇ ਇੱਕ ਸਮਾਨ ਹੀ ਹੈ ਮਤਲਬ ਕੀੜੀ ਦਾ ਆਕਾਰ ਜ਼ਰੂਰ ਛੋਟਾ ਹੈ ਕੀੜੀ ਦਾ ਜਿੰਨਾ ਵੀ ਆਕਾਰ ਹੈ ਉਸ ਵਿੱਚ ਹੀ ਵਿਆਪਕ ਹੈ ਸਾਰੇ 'ਚ ਮਤਲਬ ਉਹਨੂੰ ਕੋਈ ਊਣਾ ਨਹੀਂ ਰੱਖਿਆ ਹੈ ਮਨੁੱਖ ਨੂੰ ਵੀ ਕੋਈ ਊਣਾ ਨਹੀਂ ਰੱਖਿਆ ਵੱਡੇ ਜੀਵਾਂ ਨੂੰ ਕੋਈ ਊਣਾ ਨਹੀਂ ਰੱਖਿਆ ਹੈ ਇਸ ਪ੍ਰਕਾਰ ਪ੍ਰਣਾਮੀ ਨਹੀਂ ਹੈ ਭਾਵ ਬਦਲਣ ਵਾਲੀ ਨਹੀਂ ਹੈ ਅਤੇ ਇੱਕ ਸਮਾਨ ਹੈ ਜਿਤ ਏਕ ਰਸਾਤਮ ਵੇਦ ਕਥਾ ਫਿਰ ਜਿਤ ਕਹੀਏ ਜਿਸ ਆਤਮਾ ਨੂੰ ਏਕ ਰਸ ਰਸਾਤਮ ਭਾਵ ਆਤਮਾ ਰਸ ਰੂਪ ਇੱਕ ਰਸ ਰੂਪ ਆਤਮਾ ਜਿਹੜੀ ਹੈ ਉਸਨੂੰ ਵੇਦ ਨੇ ਕਥਾ ਕੀ ਕਥਨ ਕੀਤਾ ਹੈ ਜਿਸ ਆਤਮਾ ਨੂੰ ਇੱਕ ਰਸ ਵੇਦ ਨੇ ਕਥਨ ਕੀਤਾ ਭਾਵ ਇੱਕ ਰਸ ਅੱਧਾ ਰਸ ਨਹੀਂ ਇੱਕ ਰਸ ਇੱਕ ਸਮਾਨ ਰਸ ਦਾ ਇੱਕ ਰਸ ਭਾਵ ਨਿਰੰਤਰ ਲਗਾਤਾਰ ਸਮਵਿਆਪੀ ਬਰਾਬਰ ਸਮਾਨ ਇਸ ਪ੍ਰਕਾਰ ਆਤਮਾ ਨੂੰ ਇੱਕ ਰਸ ਕਥਾ ਕੀ ਕਥਨ ਕੀਤਾ ਹੈ ਅਥਵਾ ਸਭ ਮੋਂ ਸਮ ਰੂਪ ਤਥਾ ਅਥਵਾ ਜੇ ਅਸੀਂ ਜਿਸ ਤਰ੍ਹਾਂ ਇੱਕ ਰਸ ਹੈ ਉਸੇ ਤਰ੍ਹਾਂ ਹੀ ਸਮਾਨ ਰੂਪ ਹੈ ਸਭ ਮੋਂ ਭਾਵ ਸਾਰਿਆਂ ਵਿੱਚ ਸਮ ਰੂਪ ਤਥਾ ਤੈਸੇ ਸਮਾਨ ਰੂਪ ਹੈ ਜਿਸ ਤਰ੍ਹਾਂ ਇੱਕ ਰਸ ਗਿਆ ਇਸ ਤਰ੍ਹਾਂ ਸਾਰਿਆਂ 'ਚ ਇੱਕ ਸਮਾਨ ਰੂਪ ਹੈ ਇਹ ਥੋੜ੍ਹਾ ਥੋੜ੍ਹਾ ਜਿਹਾ ਲਫ਼ਜ਼ਾਂ ਦਾ ਫਰਕ ਆ ਵੀ ਰਸ ਅਤੇ ਸਮਾਨ ਦੇ ਹੈ ਅਸਲ ਵਿੱਚ ਇੱਕੋ ਹੀ ਗੱਲ ਹੈ ਸਮਾਨ ਰੂਪ ਇੱਕ ਰਸ एक रस एक समान एक तुल एक बराबर सम व्यापी व्यापक होने करके एक रस एक समान ही सारे विच तुम ते चेतन काए को पाए नरो। हे पुरशो तुसी इस मनुख रूप चेतन शरीर नूं पा के ते इस चेतन मोह अत प्रीत करो, इस चेतन दे विच इस चेतन आत्मा नाल अति आतशय करके प्रीति करो। ठीक है जी, की कह रहे आ, तुम चेतन काय को पाए नरो। हे पुरशो नरो पव, हे पुरशो इस जिहड़ा नगर आ पव शरीर आ काय आ शरीर चेतन नूं पाए किए पा करके ते तुसीं इस चेतन मोह अत प्रीत करो, इस चेतन आत्मा दे विच अति प्रेम करो। ये चेतन शरीर पिछे कहा है ना, शरीर चेतन जिस विच उस आत्मा नूं जाणे जांदा, तां करके कहिंदे भी इस चेतन शरीर दे विच इस चेतन मोह भाव इस दे विच जो चेतन आत्मा उहदे विच प्रीति करो। पर शरीर ने प्रीति ना करो, है भावें चेतन ही क्या, बस वो राही जाणो प्रीति करो। भवनाद पतादिक भोग जते, भवनाद भवन भवनाद की लिख रहे हैं, भवनाद पतादिक भोग जते। हुण कहिंदे आ इस लोक दे राजे तों लै के 14 लोकां दे राजें जिन्ने वी भोग आदि पदार्थ दा आनंद है, तत ब्रह्म अवांतर इह भेज दित्ते। इह सारे भोगां दा आनंद भी उस ब्रह्म सुख दे अंतर्गत ही आ। थोड़ा इत्थे भवनाद भवन, भवन मतलब संसार दा, कहिंदे भी भवन दे जिहड़े आतपति है। ठीक है जी, भवन अतवाद भाव भवन संसार तों लै के जिहड़े 14 लोक ही है ना, 14 लोकां दे जो पत आदि पत आदिक भाव पति लोग भाव राजे लोग हाँ जी, तो जि भोग जिते जिन्हें भी फिर उन्होंने भोग आ भाव जिन्हें भी सारे उन्होंने भोग आ पदार्थ आन उन्होंने संपूर्ण 14 लोगों के पदार्थों का जो आनंद है। सो कहते भी संपूर्ण आनंद ब्रह्मानंद अंतर ही है, भाव एक है ब्रह्मानंद के लिया होया ही सारे आनंद आ जाते हैं। इस दे विच दृष्टांत अगे देणगे उंज तत् ब्रह्म अवंतर ए पे टिते, कई उतने ही जिहड़े ये पदार्थां दे आनंद आ। तत् ब्रह्म अवंतर, तत् जो ब्रह्म आ, वह जो ब्रह्म आ अवंतर के उहदे विच ही आ सारे भाव सारे 14 लोकां दे पदार्थां जो आनंद आ। सो संपूर्ण सारे का सारा ही आनंद ब्रह्मानंद के अंतर ही है, ब्रह्म के बेच ही है, भाव उस सारे आनंद ही उहदे उत्ते पैदा होए आ। जिथों आनंद पैदा होया होवे जे आपां उथों आनंद लै लईए तो दूजे आनंद आपे प्राप्त हो जाते है। उस ब्रह्म रूप जो आत्मा उहदे विच ही सारे आनंद, इस करके तुसीं उस आत्मा दे विच प्रीति करो चेतन शरीर नूं पा करके। हे पुरशो इहदे विच अगे दृष्टान देणगे, दुती दीप जथा रब मैं वरते, दस लगे भी किदा आनंद सारे विचे आ जाने। जिस तरह जथा कीए, जिस तरह जड़ा दीप दीवा हुंदा, दीवे दा जड़ा दुती प्रकाश है, ते ओ रब मैं भाव सूरज के प्रकाश में, सूरज के प्रकाश वरत कही वरतदा है, भाव ਸੂਰਜ ਦੇ ਪ੍ਰਕਾਸ਼ ਦੇ ਕਰਕੇ ਵੱਖਰਾ ਨਹੀਂ ਹੈ ਦਿਸਦਾ। ਉਹਦੇ ਵਿੱਚ ਜਿਹੜਾ ਨਰ ਤੇ ਇਨ ਮੈਂ ਨਰ ਜੇ ਵਰਤੇ ਕਹਿੰਦੇ ਉਸ ਦੇ ਵਿੱਚ ਹੀ ਲੈ ਹੋ ਜਾਂਦਾ ਹੈ। ਠੀਕ ਆ, ਤੇ ਇਸ ਉਸੇ ਤਰ੍ਹਾਂ ਸਾਰੇ ਪਦਾਰਥ ਦਾ ਆਨੰਦ ਆਤਮਾ ਆਨੰਦ ਵਿੱਚ ਲੈ ਹੋ ਜਾਂਦਾ ਹੈ। ਸੂਰਜ ਵੱਤ ਆਤਮਾ ਆਨੰਦ ਹੈ। ਠੀਕ ਹੈ ਜੀ, ਹੁਣ ਦੱਸਣ ਲੱਗੇ ਦੁਬਾਰਾ ਮੈਂ ਦੱਸਦਾ। ਦੂਤੀ ਦੀਪ ਜਥਾ ਰੱਬ ਮੈਂ ਵਰਤੇ, ਹੇ ਪੁਰਸ਼ੋ ਤੁਸੀਂ ਇਹ ਸਮਝੋ ਗੱਲ ਨੂੰ ਵੀ ਜਥਾ ਜਿਸ ਤਰ੍ਹਾਂ ਦੀਵੇ ਦੀ ਜਿਹੜੀ ਦੂਤੀ ਕਹੀਏ ਰੋਸ਼ਨੀ ਹੁੰਦੀ ਹੈ, ਦੀਵੇ ਦਾ ਪ੍ਰਕਾਸ਼ ਹੁੰਦਾ ਹੈ, ਅਤੇ ਉਹ ਰੱਬ ਮੈਂ ਭਾਵ ਜਦੋਂ ਸੂਰਜ ਚੜ੍ਹਦਾ ਸੂਰਜ ਦੇ ਵਿੱਚ ਹੀ ਵਰਤ ਕੇ ਵਰਤਣ ਲੱਗ ਪੈਂਦਾ। ਭਾਵ ਸੂਰਜ ਚੜ੍ਹ ਜੇ ਦੀਵਾ ਰੱਖ ਦਿਓ ਅਤੇ ਉਹ ਸੂਰਜ ਦਾ ਇਹੋ ਜਿਹਾ ਪ੍ਰਕਾਸ਼ ਦੇ ਵਿੱਚ ਦੀਵੇ ਦੀ ਜਿਹੜਾ ਪ੍ਰਕਾਸ਼ ਉਹ ਦਿਖਦਾ ਨਹੀਂ, ਸਮਾਲ ਜਾਂਦਾ ਹੈ। ਠੀਕ ਆ, ਇਸੇ ਤਰ੍ਹਾਂ ਨਰ ਅਤੇ ਇਨ ਮੈਂ ਨਰ ਜੇ ਵਰਤੇ, ਇਸੇ ਤਰ੍ਹਾਂ ਸਾਰੇ ਰਸਾਂ ਦਾ ਆਨੰਦ ਆਤਮ ਆਨੰਦ ਦੇ ਵਿੱਚ ਹੀ ਸਮਾ ਰਿਹਾ ਹੈ, ਵੱਖਰਾ ਨਹੀਂ ਹੈ। ਠੀਕ ਹੈ, ਨਰ ਤੇ ਇਨ ਮੈਂ ਨਰ ਜੇ ਵਰਤੇ, ਇੱਥੇ ਪਾਠ ਇੱਦਾਂ ਲਿਖੋ ਨਰ ਤੇ ਇਨ ਮੈਂ, ਇਹਨਾਂ ਵਿੱਚੋਂ ਕਹਿੰਦੇ ਉਹ ਪੁਰਸ਼ਾ ਨਰ ਜੋ ਵਰਤੇ, ਭਾਵ ਜੋ ਨਰ ਨਹੀਂ ਵਰਤਦੇ, ਭਾਵ ਵਿਸ਼ੇ ਰਸਾਂ ਵਿੱਚ ਨਹੀਂ ਵਰਤਦੇ। ਠੀਕ ਹੈ ਜੀ, ਇਹ ਕਹਿਣ ਦਾ ਇਹਨਾਂ ਦਾ ਮਤਲਬ ਇਹ ਆ, ਦੁਬਾਰਾ ਦੱਸਾਂ, ਦੂਤੀ ਦੀਪ ਜਥਾ ਰੱਬ ਮੈਂ ਵਰਤੇ, ਕਹਿੰਦੇ ਜਿਸ ਤਰ੍ਹਾਂ ਜਥਾ ਬਾਬਾ ਜੈਸੇ ਦੀਵੇ ਦਾ ਜਿਹੜਾ ਦੂਤੀ ਰੋਸ਼ਨੀ ਪ੍ਰਕਾਸ਼ ਆ, ਅਤੇ ਉਹ ਰੱਬ ਮੈਂ ਸੂਰਜ ਦੇ ਪ੍ਰਕਾਸ਼ ਦੇ ਵਿੱਚ ਵਰਤਦਾ, ਭਾਵ ਲੈ ਹੋ ਜਾਂਦਾ ਅਤੇ ਉਸ ਤੋਂ ਵੱਖਰਾ ਨਹੀਂ, ਸੂਰਜ ਦੇ ਪ੍ਰਕਾਸ਼ ਦੇ ਕਰਕੇ ਵੱਖਰਾ ਨਹੀਂ ਹੈ, ਉਸ ਵਿੱਚ ਲੈ ਹੋ ਜਾਂਦਾ। ਦੀਵਾ ਜਗਾ ਕੇ ਵੇਖ ਲਿਓ, ਸੂਰਜ ਕੜਵੀਂ ਧੁੱਪ ਹੋਊ ਅਤੇ ਉਹ ਸੂਰਜ ਦੀ ਜਿਹੜੀ ਦੀਵੇ ਦੀ ਰੋਸ਼ਨੀ ਜੀ ਨਾ ਉਹ ਦਿਖਦੀ ਨਹੀਂ ਹੈ, ਉਹ ਦੀਵੇ ਦੀ ਥੋੜ੍ਹੀ ਲਾਟ ਦੇਖੋ ਜਿਹੜੀ ਰੋਸ਼ਨੀ ਉਹ ਬਿਲਕੁਲ ਨਹੀਂ ਹੋਣੀ, ਉਹ ਵਿੱਚੇ ਲੈ ਹੋ ਜਾਂਦੀ ਰੋਸ਼ਨੀ ਪ੍ਰਕਾਸ਼। ਠੀਕ ਆ, ਅਤੇ ਉਸੇ ਤਰ੍ਹਾਂ ਹੀ ਸਾਰੇ ਪਦਾਰਥਾਂ ਦਾ ਜਿਹੜਾ ਆਨੰਦ ਆ, ਠੀਕ ਹੈ ਜੀ, ਉਹ ਆਤਮਾ ਆਨੰਦ ਦੇ ਵਿੱਚ ਲੈ ਹੋ ਜਾਂਦਾ, ਲੀਨ ਹੋ ਜਾਂਦਾ, ਵਰਤ ਜਾਂਦਾ, ਸਮਾ ਜਾਂਦਾ, ਅਤੇ ਉਹ ਸੂਰਜ ਵੱਤ ਕੀ ਆ, ਆਤਮਾ ਆਨੰਦ, ਸਮਝ ਲਓ ਆਤਮਾ ਦਾ ਆਨੰਦ ਸੂਰਜ ਵਾਂਗ ਪ੍ਰਕਾਸ਼ ਕਰ ਰਿਹਾ ਹੈ, ਅਤੇ ਵਿਸ਼ੇ ਆਨੰਦ ਕੀ ਆ, ਤੁਸ਼ ਰੂਪ ਹੈ ਦੀਵੇ ਵਾਂਗ, ਅਤੇ ਉਹ ਵਿਸ਼ੇ ਆਨੰਦ ਜਿਹੜੇ ਆ ਦੀਵੇ ਵਾਂਗ ਆ, ਉਹ ਵਿਸ਼ੇ ਆਨੰਦ ਆਪਣੇ ਆਪ ਹੀ ਜਦੋਂ ਤੁਹਾਡੇ ਅੰਦਰ ਆਤਮਾ ਦਾ ਆਨੰਦ ਸੂਰਜ ਵੱਤ ਪ੍ਰਕਾਸ਼ ਕਰੂਗਾ ਨਾ, ਜਦੋਂ ਉਹ ਸੁੱਖ ਆਨੰਦ ਪ੍ਰਾਪਤ ਹੋਊਗਾ, ਅਤੇ ਵਿਸ਼ੇ ਆਨੰਦ ਜੋ ਦੀਵੇ ਸਮਾਨ ਉਹ ਆਪਣੇ ਆਪ ਹੀ ਵਿੱਚ ਲੈ ਹੋ ਜਾਣੇ। ਤਾਂ ਕਰਕੇ ਕਹਿੰਦੇ ਆ ਨਰ ਤੇ ਇਨ ਮੈਂ ਨਰ ਜੇ ਵਰਤੈ, ਕਹਿੰਦੇ ਵੀ ਤੇ ਕਹੀਏ ਉਹ ਨਰ ਪੁਰਸ਼ ਜਿਹੜੇ ਆ ਸ੍ਰੇਸ਼ਟ ਹੈ। ਠੀਕ ਹੈ, ਜੋ ਵੀ ਇਸ ਵਿਸ਼ੇ ਰਸ ਜੋ ਦੀਵੇ ਦੀ ਨਿਆਈ ਤੁਸ਼ ਰੂਪ ਹੈ ਇਹਨਾਂ ਵਿੱਚ ਨਹੀਂ ਵਰਤਦੇ, ਪ੍ਰੀਤੀ ਨਹੀਂ ਕਰਦੇ। ਠੀਕ ਹੈ ਜੀ, ਨਰ ਤੇ ਇਨ ਮੈਂ ਨਰ ਜੇ ਵਰਤੇ, ਉਹ ਪੁਰਸ਼ ਜਿਹੜੇ ਆ ਸ੍ਰੇਸ਼ਟ ਆ, ਜੋ ਇਨ ਮੈਂ ਇਹਨਾਂ ਵਿੱਚ ਜਿਹੜੇ ਪੁਰਸ਼ ਵਰਤਦੇ ਨਹੀਂ, ਲੀਨ ਨਹੀਂ ਹੁੰਦੇ, ਭਾਵ ਵਿਸ਼ੇ ਰਸ ਵਿੱਚ ਲੀਨ ਨਹੀਂ ਹੁੰਦੇ। ਕਿਉਂ ਨਹੀਂ, ਕਿਉਂ ਕਹਿ ਰਹੇ ਆ ਵੀ ਉਹ ਸ੍ਰੇਸ਼ਟ ਪੁਰਸ਼ ਆ, ਕਿਉਂਕਿ ਸ੍ਰੇਸ਼ਟ ਤੋਂ ਉਲਟ ਮੂਰਖ ਹੁੰਦਾ। ਤਾਂ ਅੱਗੇ ਦੱਸ ਰਹੇ ਇਨ ਮੈਂ ਨਰ ਮੂਡ ਸਨੇਹ ਕਰੈ, ਕਹਿੰਦੇ ਜਿਹੜੇ ਵਿਸ਼ੇ ਹੁੰਦੇ ਨਾ ਦੀਵੇ ਵਾਤ ਆਨੰਦ ਵਾਲੇ, ਇਹ ਵਿਸ਼ਿਆਂ ਵਿੱਚ ਤੇ ਮੂਰਖ ਪੁਰਸ਼ ਪ੍ਰੇਮ ਕਰਦੇ। ਇਹਨ ਮੈਂ ਇਨ ਭਾਵ ਇਹਨਾਂ ਵਿਸ਼ਿਆਂ ਵਿੱਚ ਤੇ ਜਿਹੜੇ ਨਰ ਮੂਰਖ ਮੂੜ ਨਰ ਪੁਰਸ਼ ਆ ਸਨੇਹ ਕਰੇ ਉਹ ਸਨੇਹ ਕਰਦੇ ਪ੍ਰੀਤੀ ਕਰਦੇ ਆ। ਤਸ ਮਾਤ ਪੁਨਾ ਪੁਨ ਦੇਹ ਤਰੈ ਤਸ ਮਾਤ ਭਾਵ ਤਸ ਨਾਮ ਇਸੇ ਮਾਤ ਕਹੀਏ ਕਾਰਨ ਕਰਕੇ ਨਾ ਇਸੇ ਕਾਰਨ ਕਰਕੇ ਪੁਨਾ ਪੁਨਾ ਵਾਰ ਵਾਰ ਜਨਮ ਮਰਨ ਨੂੰ ਪ੍ਰਾਪਤ ਹੁੰਦੇ ਆ ਅਤੇ ਜਨਮ ਮਰਨ ਨੂੰ ਪ੍ਰਾਪਤ ਹੋ ਕਰਕੇ ਪਸ਼ੂ ਆਦਿਕ ਦੀਆਂ ਜੂਨਾਂ ਦੀਆਂ ਦੇਹਾਂ ਧਾਰਦੇ ਹਨ। ਤਸ ਮਾਤ ਭਾਵ ਵਿਸ਼ੇ ਹੀ ਤਸ ਮਾਤ ਹੈ ਭਾਵ ਤਸ ਦਾ ਨਾਮ ਹੋਣਾ ਇਸੇ ਮਾਤ ਨਾਮ ਹੁੰਦਾ ਕਾਰਨ ਦਾ ਇਸੇ ਕਾਰਨ ਕਰਕੇ ਪੁਨਾ ਪੁਨਾ ਇਹ ਜੰਮਦੇ ਆ ਜੰਮ ਕੇ ਮਰਦੇ ਆ ਅਤੇ ਦੇਹਾਂ ਨੂੰ ਧਰੇ ਧਾਰਨ ਕਰਦੇ ਭਾਵ 84 ਲੱਖ ਜੂਨਾਂ 'ਚ ਪਏ ਰਹਿੰਦੇ ਹੈ। ਸੋ ਅੱਜ ਆਪਾਂ ਇੱਥੇ ਸਮਾਪਤੀ ਜਿਹੜੀ ਕਰਦੇ ਹੀ ਹੈ ਥੋੜ੍ਹਾ ਜਿਹਾ ਰਹਿ ਗਿਆ ਉਸਨੂੰ ਆਪਾਂ ਪੜ੍ਹ ਲਵਾਂਗੇ ਬਾਅਦ ਵਿੱਚ ਕਿਤੇ ਜਾਣਾ ਸੀ ਜਿਸ ਕਰਕੇ ਅੱਜ ਇੱਥੇ ਸਮਾਪਤੀ ਕਰਦੇ ਹੁੰਦੇ ਹਾਂ। ਫੁੱਲਾਂ ਚੁੱਗਾਂ ਦੀ ਫਹਿਮਾਂ ਜੀ ਚਾਰਾਂ ਦੀ ਸਮਾਪਤੀ ਇਨ ਮੈਂ ਨਰ ਮੂਡ ਸਨੇਹ ਕਰੇ ਤਾਂ ਸਮਾਤ ਬੁਨਾ ਬੁਨ ਦੇਹ ਤਰੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।